ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਤਿ ਸੰਗਤ ਜੀ, ਪਿਛਲੇ ਦਿਨੀ ਅਸੀਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਅਤੇ ਉਹਨਾਂ ਦੀ ਲਸਾਨੀ ਸ਼ਹੀਦੀ ਦੇ ਬਾਰੇ ਵਿਚਾਰ ਕੀਤੀ, ਇਤਿਹਾਸ ਵਿੱਚੋਂ ਦਰਸ਼ਨ ਕੀਤੇ। ਪਰ ਇੱਕ ਗੱਲ ਬਹੁਤ ਵਿਚਾਰਨਯੋਗ ਹੈ ਕਿ ਸ਼ਹੀਦੀਆਂ ਦੀ ਇਤਿਹਾਸ ਦੀ ਨਹੀਂ, ਜਿਹੜੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰੱਖੀ ਸੀ, ਉਹ ਅੱਗੇ ਤੋਂ ਅੱਗੇ ਉਹ ਸ਼ਹੀਦੀਆਂ ਦਾ ਸਿਲਸਿਲਾ ਕਦੀ ਖਤਮ ਨਹੀਂ ਹੋਇਆ, ਅੱਜ ਤੱਕ ਖਤਮ ਨਹੀਂ ਹੋਇਆ। ਉਸ ਤੋਂ ਬਾਅਦ ਕਿਤਨੀਆਂ ਹੀ ਸ਼ਹੀਦੀਆਂ ਹੋਈਆਂ ਧਰਮ ਦੇ ਵਾਸਤੇ, ਔਰ ਉਹਨਾਂ ਸ਼ਹੀਦੀਆਂ ਦੇ ਰੂਪ ਬਦਲਦੇ ਗਏ, ਸਜ਼ਾਵਾਂ ਬਦਲਦੀਆਂ ਗਈਆਂ, ਐਸੀਆਂ ਸਜ਼ਾਵਾਂ ਜਿਹੜੀਆਂ ਕਦੀ ਕਿਸੇ ਨੇ ਦੁਨੀਆ 'ਤੇ ਸੁਣੀਆਂ ਹੀ ਨਹੀਂ ਸੀ। ਸਭ ਤੋਂ ਪਹਿਲੇ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਤਸੀਏ ਜਿਹੜੇ ਪਿਛਲੀ ਵਾਰੀ ਅਸੀਂ ਵਿਚਾਰਿਆ ਸੀ, ਤਵੀ 'ਤੇ ਬਿਠਾਉਣਾ, ਬੁੱਲ ਦੀ ਦੇਗ ਵਿੱਚ ਉਬਾਲਣਾ, ਸਿਰ ਦੇ ਉੱਤੇ ਤੱਤੀ ਰੇਤ ਪਾਣੀ। ਸੋ ਇਹ ਇਸ ਤਰੀਕੇ ਨਾਲ ਅੱਗੋਂ ਹੋਰ ਜਿਹੜੀਆਂ ਸ਼ਹੀਦੀਆਂ ਹੋਈਆਂ ਉਹਨਾਂ ਦੇ ਵੀ ਰੂਪ ਬਦਲਦੇ ਹੀ ਗਏ। ਅਸੀਂ ਹਰ ਰੋਜ਼ ਦਿਨ ਵਿੱਚ ਕਿਤਨੀ ਹੀ ਵਾਰੀ, ਔਰ ਸੰਸਾਰ ਵਿੱਚ ਕਰੋੜਾਂ ਹੀ ਲੋਕ ਉਹਨਾਂ ਸ਼ਹੀਦੀਆਂ ਨੂੰ ਯਾਦ ਕਰਦੇ ਨੇ। ਅਰਦਾਸ ਦੇ ਵਿੱਚ ਅਸੀਂ ਰੋਜ਼ ਕਹਿੰਦੇ ਹਾਂ ਉਹਨਾਂ ਸਿੰਘਾਂ ਸਿੰਘਣੀਆਂ ਜਿਨ੍ਹਾਂ ਨੇ ਧਰਮ ਭੇਸ ਸੀਸ ਦਿੱਤੇ, ਮਨ ਕਟਵਾਏ, ਖੋਪੜੀਆਂ ਉਤਰਵਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ ਅਤੇ ਧਰਮ ਲਈ ਸ਼ਹੀਦ ਗੁਰਦੁਆਰਿਆਂ ਦੀ ਸੇਵਾ ਲਈ ਸ਼ਹੀਦੀਆਂ ਪਾਈਆਂ, ਸਿੱਖੀ ਸਿੱਧ ਕੇਸਾਂ ਸਵਾਸਾ ਸੰਘ ਨਿਭਾਇਆ। ਸੋ ਇਹ ਉਹਨਾਂ ਸਾਰਿਆਂ ਨੂੰ ਅਸੀਂ ਯਾਦ ਕਰਦੇ ਹਾਂ, ਉਹਨਾਂ ਨੂੰ ਨਮਸਕਾਰ ਕਰਦੇ ਹਾਂ, ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਅਸੀਂ ਕਿਉਂ ਯਾਦ ਕਰਦੇ ਹਾਂ? ਕਿਉਂਕਿ ਇਸ ਤਰ੍ਹਾਂ ਦੀਆਂ ਸ਼ਹੀਦੀਆਂ ਦੁਨੀਆ ਦੇ ਇਤਿਹਾਸ ਵਿੱਚ ਇਤਨੀਆਂ ਔਰ ਇਸ ਕਿਸਮ ਦੀਆਂ ਸ਼ਹੀਦੀਆਂ ਕਿਤੇ ਨਹੀਂ ਪਾਈਆਂ ਜਾਂਦੀਆਂ। ਹਰ ਵਾਰੀ ਦੇਖੋ ਸ਼ਹੀਦੀ ਦਾ ਰੂਪ ਬਦਲਦਾ ਗਿਆ। ਇੱਕ ਬੰਦੇ ਨੂੰ ਅਗਰ ਮਾਰਨਾ ਹੀ ਹੈ, ਉਸਨੂੰ ਗੋਲੀ ਮਾਰੀ ਜਾ ਸਕਦੀ ਹੈ, ਉਸਨੂੰ ਤਲਵਾਰ ਨਾਲ ਉਹਦਾ ਸਿਰ ਅਲੱਗ ਕੀਤਾ ਜਾ ਸਕਦਾ ਹੈ, ਉਸਨੂੰ ਦਰਿਆ ਵੀ ਸੁੱਟਿਆ ਜਾ ਸਕਦਾ ਹੈ, ਉਸਨੂੰ ਪਹਾੜੀ ਤੋਂ ਥੱਲੇ ਸੁੱਟਿਆ ਜਾ ਸਕਦਾ ਹੈ, ਖੂਹ ਵੀ ਸੁੱਟਿਆ ਜਾ ਸਕਦਾ ਹੈ। ਲੇਕਿਨ ਬੰਦ ਕਟਾਏ, ਇੱਕ ਇੱਕ ਬੰਦ ਕੱਟ ਕੇ ਸ਼ਹੀਦੀ ਕਰਨੀ, ਬੰਦ ਕਟਾਏ, ਖੋਪੜੀਆਂ ਉਤਰਵਾਈਆਂ, ਖੋਪੜੀ ਉਤਾਰਨੀ, ਖੋਪੜੀ ਬੰਦ ਕਟਾਏ, ਖੋਪੜੀਆਂ ਉਤਰਵਾਈਆਂ, ਆਰਿਆਂ ਨਾਲ ਚੜਾਏ ਗਏ, ਚਰਖੜੀਆਂ 'ਤੇ ਚੜਾਏ ਗਏ। ਕਿੰਨੀਆਂ ਅਜੀਬ ਅਜੀਬ ਸਜ਼ਾਵਾਂ ਜਿਹੜੀਆਂ ਉਹ ਸਿੱਖਾਂ ਨੂੰ ਦਿੱਤੀਆਂ ਗਈਆਂ। ਜਿਉਂ ਜਿਉਂ ਅਸੀਂ ਪੜ੍ਹਦੇ ਹਾਂ ਇਤਿਹਾਸ ਨੂੰ, ਜਿਉਂ ਜਿਉਂ ਵਿਚਾਰਦੇ ਹਾਂ, ਸਾਡੇ ਰੋਂਗਟੇ ਖੜ੍ਹੇ ਹੋ ਜਾਂਦੇ ਨੇ। ਔਰ ਉਹਨਾਂ ਸ਼ਹੀਦਾਂ ਨੂੰ ਹਰ ਰੋਜ਼ ਅਸੀਂ ਅਰਦਾਸ ਦੇ ਵਿੱਚ ਨਮਸਕਾਰ ਕਰਦੇ ਹਾਂ। ਸੋ ਉਹਨਾਂ ਦੇ ਵਿੱਚੋਂ ਅੱਜ ਮੇਰੀ ਨਜ਼ਰ ਵਿੱਚ ਚਰਖੜੀਆਂ 'ਤੇ ਚੜ੍ਹੇ ਵਾਲੇ ਸਿੰਘ, ਉਹਨਾਂ ਦੀ ਗੱਲ ਜਿਹੜੀ ਹੈ, ਉਹਨਾਂ ਦੀ ਗਾਥਾ ਸਾਹਮਣੇ ਯਾਦ ਆ ਗਈ ਹੈ, ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ। ਸੋ ਚਰਖੜੀਆਂ 'ਤੇ ਚੜ੍ਹੇ ਕੌਣ ਸਨ? ਦੋ ਸ਼ਹੀਦ, ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ, ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ, ਜਿਹੜੇ ਕਿ ਪਿਓ ਪੁੱਤਰ ਸਨ। ਸੋ ਇਤਿਹਾਸ ਦੀ ਗੱਲ ਜਿਹੜੀ ਮੈਂ ਸ਼ੁਰੂ ਕਰਨ ਲੱਗੀ ਹਾਂ, ਉਹ ਸ਼ੁਰੂ ਕਰਾਂਗੀ ਸ਼ਹੀਦ ਭਾਈ ਤਾਰੂ ਸਿੰਘ ਜੀ ਤੋਂ, ਕਿ ਭਾਈ ਤਾਰੂ ਸਿੰਘ ਦੀ ਖੋਪੜੀ ਨੂੰ ਉਤਾਰਨ ਦੀ ਸਜ਼ਾ ਜਿਹੜੀ ਸੀ ਉਹ ਕਿਸ ਨੇ ਦਿੱਤੀ ਸੀ? ਜ਼ਕਰੀਆ ਖਾਨ ਨੇ, ਉਹ ਜ਼ਕਰੀਆ ਖਾਨ ਨੇ ਦਿੱਤੀ ਸੀ। ਲੇਕਿਨ ਯਾਦ ਹੋਏਗਾ, ਜਦੋਂ ਅਸੀਂ ਸ਼ਹੀਦੀ ਦੀ ਗੱਲ ਕਰਦੇ ਹਾਂ ਭਾਈ ਤਾਰੂ ਸਿੰਘ ਦੀ, ਤਾਂ ਫਿਰ ਨਾਲ ਇਹ ਵੀ ਗੱਲ ਜ਼ਿਕਰ ਜ਼ਰੂਰ ਆਉਂਦਾ ਹੈ ਕਿ ਉਸ ਜ਼ਕਰੀਆ ਖਾਨ ਦਾ ਪਿਸ਼ਾਬ ਬੰਦ ਹੋ ਗਿਆ ਅਤੇ ਫਿਰ ਕਿਸੇ ਗੁਰਸਿੱਖ ਦੇ ਕਹਿਣ 'ਤੇ ਤਾਰੂ ਸਿੰਘ ਜੀ ਦੀਆਂ ਜੁੱਤੀਆਂ ਉਸਦੇ ਸਿਰ 'ਚ ਮਾਰੀਆਂ ਗਈਆਂ, ਜਿਸ ਦੇ ਨਾਲ ਉਸਦਾ ਪਿਸ਼ਾਬ ਆਉਣਾ ਸ਼ੁਰੂ ਹੋਇਆ। ਲੇਕਿਨ ਫਿਰ ਵੀ 22 ਦਿਨਾਂ ਤੋਂ ਬਾਅਦ ਉਹ ਚਲਾਉਣਾ ਕਰ ਗਿਆ। ਅਤੇ ਭਾਈ ਤਾਰੂ ਸਿੰਘ ਜੀ ਨੇ ਆਪਣੀ ਜ਼ਬਾਨ ਦੇ ਹਿਸਾਬ ਨਾਲ ਉਹਨਾਂ ਨੇ ਕਿਹਾ ਸੀ, ਤੂੰ ਅੱਗੇ ਚੱਲੇਗਾ, ਮੈਂ ਤੇਰੇ ਪਿੱਛੇ ਚੱਲਾਂਗਾ। ਸੋ ਅਗਲੇ ਦਿਨ, ਦੂਸਰੇ ਦਿਨ ਉਹ ਤਾਰੂ ਸਿੰਘ ਜੀ ਦੀ ਸ਼ਹੀਦੀ ਹੋ ਗਈ, ਉਹਨਾਂ ਦੀ ਸ਼ਹੀਦੀ ਹੋ ਗਈ। ਸੋ ਇਹ ਗੱਲ ਮੈਂ ਇਸ ਵਾਸਤੇ ਸ਼ੁਰੂ ਕੀਤੀ ਹੈ ਕਿ ਉਹਨਾਂ ਦਾ ਆਪਸ ਵਿੱਚ ਫੈਸਲਾ ਕਰਵਾਉਣ ਵਾਲਾ ਕੌਣ ਸੀ? ਉਹ ਭਾਈ ਸੁਬੇਗ ਸਿੰਘ ਸੀ। ਭਾਈ ਸੁਬੇਗ ਸਿੰਘ ਕੌਣ ਸੀ? ਭਾਈ ਸੁਬੇਗ ਸਿੰਘ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਦਰਬਾਰੀ ਸੀ ਅਤੇ ਆਪਣੇ ਉੱਚੇ ਸੁੱਚੇ ਆਚਰਣ ਕਰਕੇ ਉਹ ਜ਼ਕਰੀਆ ਖਾਨ ਦਾ ਬਹੁਤ ਵਿਸ਼ਵਾਸ ਪਾਤਰ ਬਣ ਗਿਆ। ਹੁਣ ਜ਼ਕਰੀਆ ਖਾਨ ਸਿੱਖਾਂ ਨੂੰ ਆਪਣੇ ਨਾਲ ਮਿਲਾਉਣਾ ਚਾਹੁੰਦਾ ਸੀ। ਉਸਨੇ ਨਵਾਬੀ ਦਾ ਇੱਕ ਪਟਾ ਦੇ ਕੇ ਅਤੇ ਸੁਬੇਗ ਸਿੰਘ ਨੂੰ ਭੇਜਿਆ ਕਿ ਤੁਸੀਂ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਜਾ ਕੇ ਅਤੇ ਇਹ ਨਵਾਬੀ ਜਿਹੜੀ ਹੈ ਉਹ ਪੇਸ਼ ਕਰੋ। ਉਸ ਸੰਗਤ ਦੇ ਵਿੱਚ ਕੋਈ ਵੀ ਉਸ ਨਵਾਬੀ ਦੇ ਪੱਟੇ ਨੂੰ ਲੈਣ ਨੂੰ ਤਿਆਰ ਨਹੀਂ ਹੋਇਆ, ਕੋਈ ਨਵਾਬ ਬਣਨ ਨੂੰ ਤਿਆਰ ਹੀ ਨਹੀਂ ਹੋਇਆ। ਹਰ ਸਿੱਖ ਜਿਹੜਾ ਉਹ ਆਪਣੀ ਜਗ੍ਹਾ 'ਤੇ ਸੇਵਾ ਕਰਨਾ ਚਾਹੁੰਦਾ ਸੀ। ਆਖਿਰ ਉਹ ਨਵਾਬੀ ਕਿਸ ਨੂੰ ਮਿਲੀ? ਭਾਈ ਕਪੂਰ ਸਿੰਘ ਜੀ ਨੂੰ, ਜੋ ਘੋੜਿਆਂ ਦੇ ਤਬੇਲੇ ਵਿੱਚ ਲਿੱਦ ਚੁੱਕਣ ਦਾ ਸੇਵਾ ਕਰਦਾ ਸੀ। ਪਰ ਉਸਨੇ ਇੱਕ ਸ਼ਰਤ ਰੱਖੀ ਕਿ ਮੇਰੀ ਸੇਵਾ ਮੇਰੇ ਕੋਲ ਨਾ ਖੋਈ ਜਾਏ, ਸੇਵਾ ਮੈਂ ਇਸੇ ਤਰ੍ਹਾਂ ਕਰਦਾ ਰਹਾਂਗਾ, ਤਾਂ ਮੈਂ ਇਸ ਨਵਾਬੀ ਨੂੰ ਮੈਂ ਤਾਂ ਲੈਣ ਨੂੰ ਤਿਆਰ ਹੋਵਾਂਗਾ। ਖੈਰ, ਇਸ ਵਿੱਚ ਹੀ ਫਿਰ ਭਾਈ ਤਾਰੂ ਸਿੰਘ ਜੀ ਵਾਲੀ ਘਟਨਾ ਹੋ ਗਈ ਅਤੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਬਾਅਦ ਹੁਣ ਜ਼ਕਰੀਆ ਖਾਨ ਦਾ ਪੁੱਤਰ ਯਹੀਆ ਖਾਨ ਗੱਦੀ 'ਤੇ ਬੈਠਾ। ਯਹੀਆ ਖਾਨ ਵੀ ਕੰਨਾਂ ਦਾ ਬੜਾ ਕੱਚਾ ਸੀ। ਕਿਸੇ ਨੇ ਬੜਾ ਭੜਕਾਇਆ ਸੁਬੇਗ ਸਿੰਘ ਦੇ ਬਾਰੇ, ਬੜਾ ਬਹੁਤ ਜ਼ਿਆਦਾ ਭੜਕਾਇਆ ਕਿ ਸੁਬੇਗ ਸਿੰਘ ਨੇ ਤੇਰੇ ਪਿਓ ਦੇ ਸਿਰ 'ਤੇ ਜਾਂ ਤਾਰੂ ਸਿੰਘ ਦੀਆਂ ਜੁੱਤੀਆਂ ਮਰਵਾਈਆਂ, ਤੂੰ ਜੇ ਜ਼ਿਆਦਾ ਇਸ ਨੂੰ ਸਿਰ 'ਤੇ ਚੜਾਇਆ ਤਾਂ ਇਹ ਸਿੱਖਾਂ ਵਿੱਚੋਂ ਸਿੱਖਾਂ ਦਾ ਨਾਲ ਹੀ ਹੈ ਔਰ ਇਹ ਰਾਜ ਤੇਰਾ ਸਿੱਖ ਖੋ ਲੈਣਗੇ। ਸੋ ਉਸਨੂੰ ਵੀ ਹੌਲੀ ਹੌਲੀ ਭੜਕਾ ਕੇ ਅਤੇ ਸੁਬੇਗ ਸਿੰਘ ਦੇ ਅਗੇਂਸਟ ਕਰ ਦਿੱਤਾ, ਉਸਨੂੰ ਕੈਦ ਕਰ ਦਿੱਤਾ ਗਿਆ। ਉਸਨੂੰ ਕਿਹਾ ਤੁਸੀਂ ਮੁਸਲਮਾਨ ਬਣ ਜਾਓ, ਪਰ ਉਹ ਬੜਾ ਪੱਕਾ ਸਿੱਖ ਸੀ, ਸਿਦਕੀ ਸਿੱਖ ਸੀ, ਉਹ ਬਿਲਕੁਲ ਇਸ ਗੱਲ ਵਾਸਤੇ ਮੰਨਿਆ ਨਹੀਂ। ਉਸਨੂੰ ਕਿਹਾ ਕਿ ਇਸਨੂੰ ਜੇਲ੍ਹ 'ਚ ਪਾ ਦਿਓ, ਜਦ ਤੱਕ ਨਹੀਂ ਮੰਨਦਾ ਤਦ ਤੱਕ ਇਸਨੂੰ ਜੇਲ੍ਹ ਅੰਦਰ ਕੈਦਖਾਨੇ 'ਚ ਪਾਇਆ ਜਾਏ। ਹੁਣ ਸੁਬੇਗ ਸਿੰਘ ਦਾ ਇੱਕ ਪੁੱਤਰ ਸੀ ਸ਼ਾਬੇਗ ਸਿੰਘ। ਸ਼ਾਬੇਗ ਸਿੰਘ ਲਾਹੌਰ ਵਿੱਚ ਇੱਕ ਮੌਲਵੀ ਕੋਲ ਪੜ੍ਹਦਾ ਸੀ। ਅੱਗੇ ਸਕੂਲ ਤਾਂ ਨਹੀਂ ਹੁੰਦੇ ਸੀ, ਮਦਰਸਿਆਂ ਵਿੱਚ ਮੌਲਵੀਆਂ ਕੋਲ ਬੱਚੇ ਜਿਹੜੇ ਸੀ ਪੜ੍ਹਦੇ ਸੀ। ਉਹ ਬੱਚਾ ਬੇਹੱਦ ਖੂਬਸੂਰਤ ਔਰ ਬਹੁਤ ਜ਼ਹੀਨ ਮਤਲਬ ਇੰਟੈਲੀਜੈਂਟ ਸੀ, ਅਤੇ ਜਵਾਨ ਹੋਇਆ ਤਾਂ ਬਹੁਤ ਹੀ ਸੋਹਣਾ ਨਿਕਲਿਆ। ਹੁਣ ਮੌਲਵੀ ਦੀ ਨੀਅਤ ਜਿਹੜੀ ਸੀ ਉਹ ਬੰਦ ਹੋ ਗਈ। ਮੌਲਵੀ ਨੇ ਸੋਚਿਆ ਕਿ ਪਿਓ ਨੂੰ ਤਾਂ ਕੈਦ ਦੀ ਸਜ਼ਾ ਹੋਈ ਹੈ, ਉਸਨੂੰ ਤਾਂ ਰਾਜੇ ਨੇ ਮਾਰ ਹੀ ਦੇਣਾ, ਅਤੇ ਮੈਂ ਕਿਉਂ ਨਾ ਇਸ ਬੱਚੇ ਨੂੰ ਧੀ ਦੇ ਰਿਸ਼ਤੇ ਦਾ ਲਾਲਚ ਦੇ ਕੇ ਮੁਸਲਮਾਨ ਬਣਾ ਲਵਾਂ, ਅਤੇ ਇਹੋ ਜਿਹਾ ਮੁੰਡਾ ਮੈਨੂੰ ਹੋਰ ਕਿੱਥੋਂ ਲੱਭੇਗਾ। ਉਸਨੇ ਬਹੁਤ ਸਮਝਾਇਆ, ਬਹੁਤ ਧਮਕੀਆਂ ਵੀ ਦਿੱਤੀਆਂ, ਪਰ ਉਹ ਪਿਓ ਨਾਲ ਪਿਓ ਵਰਗਾ ਹੀ ਪੱਕਾ ਸਿੱਖ ਸੀ, ਉਹ ਕਿਸੇ ਵੀ ਕੀਮਤ 'ਤੇ ਨਹੀਂ ਮੰਨਿਆ। ਹੁਣ ਗੁੱਸੇ 'ਚ ਆ ਗਿਆ ਮੌਲਵੀ। ਮੌਲਵੀ ਨੇ ਗੁੱਸੇ 'ਚ ਆ ਕੇ ਪੁੱਤਰ ਨੂੰ ਵੀ ਪਕੜਵਾ ਦਿੱਤਾ। ਹੁਣ ਪਿਓ ਅਤੇ ਪੁੱਤਰ ਦੋਨੋਂ ਹੀ ਕੈਦ ਵਿੱਚ ਸਨ, ਅਤੇ ਦੋਨਾਂ ਨੂੰ ਕੈਦ ਵੀ ਰੱਖਿਆ ਗਿਆ ਸੀ। ਅਤੇ ਕੈਦ ਕਰਨ ਵਾਲਾ ਜਿਹੜਾ ਸੀ ਉਹ ਕੌਣ ਸੀ? ਉਹ ਯਹੀਆ ਖਾਨ। ਯਹੀਆ ਖਾਨ ਆਪਣੇ ਪਿਓ ਤੋਂ ਵੀ ਜ਼ਿਆਦਾ ਜ਼ੁਲਮੀ ਸੀ। ਉਹਨੇ ਕਿਹਾ ਦੋਨੋਂ ਪਿਓ ਪੁੱਤਰਾਂ ਨੂੰ ਕੈਦ ਵੀ ਰੱਖਿਆ ਜਾਏ, ਪਰ ਅਲੱਗ ਅਲੱਗ ਰੱਖਿਆ ਜਾਏ ਅਤੇ ਇੱਕ ਦੂਸਰੇ ਨਾਲ ਮਿਲਣ ਨਾ ਦਿੱਤਾ ਜਾਏ। ਇੱਕੋ ਕੈਦ ਵਿੱਚ ਸਨ, ਦੋਨਾਂ ਨੂੰ ਤਸੀਹੇ ਦਿੱਤੇ ਜਾ ਰਹੇ ਸਨ, ਪਰ ਸ਼ਰਤ ਇੱਕੋ ਹੀ ਸੀ, ਕਿਉਂਕਿ ਸੁਬੇਗ ਸਿੰਘ ਵੀ ਬਹੁਤ ਹੀ ਹੁਸ਼ਿਆਰ ਬੰਦਾ ਸੀ ਔਰ ਸ਼ਾਬੇਗ ਸਿੰਘ ਇਤਨਾ ਇੰਟੈਲੀਜੈਂਟ ਸੀ ਕਿ ਉਹ ਇਹ ਚਾਹੁੰਦੇ ਸਨ ਕਿ ਇਹ ਦੋਨੋਂ ਸਾਡੇ ਧਰਮ ਵਿੱਚ ਆ ਜਾਣ ਅਤੇ ਸਾਨੂੰ ਇਹਨਾਂ ਦਾ ਬਹੁਤ ਫਾਇਦਾ ਹੋਏਗਾ। ਪਰ ਉਹ ਇਤਨੇ ਸਿਦਕੀ ਸਿੱਖ ਸਨ ਕਿ ਉਹ ਕਿਸੇ ਕੀਮਤ 'ਤੇ ਵੀ ਇਸ ਗੱਲ ਨੂੰ ਮਨਜ਼ੂਰ ਕਰਨ ਵਾਸਤੇ ਤਿਆਰ ਨਹੀਂ ਹੋਏ। ਹੁਣ ਉਹ ਇੱਕੋ ਜੇਲ੍ਹ ਵਿੱਚ ਦੋਨੋਂ ਪਿਓ ਪੁੱਤਰ ਬੈਠੇ ਨੇ। ਕਦੇ ਸੋਚੋ, ਅਲੱਗ ਅਲੱਗ ਸੈੱਲ, ਜੇਲ੍ਹ ਦੇ ਵਿੱਚ ਸੈੱਲ ਹੁੰਦੇ ਨੇ, ਅਲੱਗ ਅਲੱਗ ਸੈੱਲ ਵਿੱਚ ਦੋਨੋਂ ਨੇ, ਜਿਨ੍ਹਾਂ 'ਚ ਕੋਈ ਖਿੜਕੀ ਨਹੀਂ, ਕੋਈ ਦਰਵਾਜ਼ਾ ਨਹੀਂ, ਕੋਈ ਆਪਸ ਵਿੱਚ ਗੱਲ ਨਹੀਂ ਹੋ ਸਕਦੀ, ਕੋਈ ਇੱਕ ਦੂਜੇ ਦੀ ਸ਼ਕਲ ਦਿਖਾਈ ਨਹੀਂ ਦੇ ਸਕਦੀ। ਸੋ ਪਿਓ ਪੁੱਤਰ ਅਲੱਗ ਅਲੱਗ ਸੈੱਲ ਦੇ ਵਿੱਚ ਜੇਲ੍ਹ ਦੇ ਬੈਠੇ ਨੇ ਔਰ ਕੁਛ ਕਰ ਨਹੀਂ ਸਕਦੇ। ਅੰਦਰ ਬੈਠੇ ਵੀ ਨਾਮ ਜਪ ਰਹੇ ਨੇ, ਗੁਰਬਾਣੀ ਪੜ੍ਹ ਰਹੇ ਨੇ, ਨਿਤਨੇਮ ਕਰ ਰਹੇ ਨੇ ਔਰ ਆਪਣੇ ਧਰਮ ਦੇ ਵਿੱਚ ਬਿਲਕੁਲ ਪੱਕੇ, ਜ਼ਰਾ ਵੀ ਨਹੀਂ ਡੋਲੇ। ਹੁਣ ਉਹਨਾਂ ਨੇ ਇੱਕ ਹੋਰ ਚਾਲ ਚੱਲੀ ਕਿ ਪੁੱਤਰ ਨੂੰ ਬਹੁਤ ਧਮਕਾਇਆ, ਜੋ ਫਿਰ ਵੀ ਨਹੀਂ ਮੰਨਿਆ, ਅਤੇ ਉਹਨਾਂ ਨੇ ਕੀ ਕੀਤਾ ਕਿ ਰੋਟੀ ਦੇ ਵਿੱਚ ਨਸ਼ੇ ਵਾਲੀਆਂ ਚੀਜ਼ਾਂ ਪਾ ਕੇ ਅਤੇ ਉਸਦੇ ਕੋਲੋਂ ਇਹ ਅਖਵਾ ਲਿਆ ਕਿ ਮੈਂ ਰਾਜ਼ੀ ਹਾਂ, ਜੋ ਤੁਸੀਂ ਕਰੋਗੇ ਮੈਂ ਕਰ, ਜੋ ਤੁਸੀਂ ਕਹੋਗੇ ਮੈਂ ਮੰਨਣ ਨੂੰ ਤਿਆਰ ਹਾਂ। ਔਰ ਇਹ ਗੱਲ ਉੱਚੀ ਉੱਚੀ ਉਹਦੇ ਕੋਲ ਅਖਵਾਈ, ਕਿਉਂ ਭਾਈ ਤੂੰ ਤਿਆਰ ਹੈ, ਤੂੰ ਤਿਆਰ ਹੈ? ਉਹ ਕਹਿੰਦਾ ਹਾਂ, ਮੈਂ ਜੋ ਤੁਸੀਂ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ। ਔਰ ਇਹ ਜਾਣ ਕੇ ਉਸ ਪੁੱਤਰ ਨੂੰ ਪਿਓ ਦੇ ਵਾਲੇ ਸੈੱਲ ਦੇ ਬਾਹਰ ਲਿਆ ਕੇ ਫਿਰ ਉਸਨੂੰ ਧਮਕਾ ਕੇ ਇਹੀ ਗੱਲ ਉਹਦੇ ਕੋਲ ਲਿਖਵਾਈ ਗਈ ਔਰ ਕਿ ਮੈਂ ਜੋ ਤੁਸੀਂ ਕਰੋਗੇ ਮੈਂ ਮੰਨਣ ਨੂੰ ਤਿਆਰ ਹਾਂ। ਅਸਲ ਗੱਲ ਕੀ ਸੀ ਕਿ ਉਸਨੂੰ ਰੋਟੀ ਦੇ ਵਿੱਚ ਨਸ਼ੇ ਦੀਆਂ ਚੀਜ਼ਾਂ ਪਾ ਕੇ ਦਿੱਤੀਆਂ ਸੀ, ਜਿਸ ਦੇ ਨਾਲ ਉਹੀ ਕੁਛ ਬੋਲਦਾ ਸੀ ਜੋ ਕੁਛ ਉਹਨੂੰ ਬੁਲਵਾਇਆ ਜਾਂਦਾ ਸੀ। ਹੁਣ ਜਦੋਂ ਆਵਾਜ਼ ਪਿਓ ਨੇ ਸੁਣੀ, ਪਿਓ ਕੌਣ ਸੀ? ਸੁਬੇਗ ਸਿੰਘ। ਸੁਬੇਗ ਸਿੰਘ ਨੇ ਜੇਲ੍ਹ ਵਿੱਚ ਬੈਠਿਆ ਜਦੋਂ ਪੁੱਤਰ ਦੀ ਆਵਾਜ਼ ਸੁਣੀ, ਇਤਨਾ ਪਰੇਸ਼ਾਨ ਹੋਇਆ, ਬਹੁਤ ਹੀ ਪਰੇਸ਼ਾਨ ਹੋਇਆ ਕਿ ਇਹ ਕੀ ਬਣਿਆ, ਇਹ ਸਾਡੇ ਨਾਲ ਕੀ ਬਣਿਆ? ਜੇ ਮੇਰਾ ਪੁੱਤਰ ਗੁਰੂ ਤੋਂ ਬੇਮੁੱਖ ਹੋ ਗਿਆ ਤਾਂ ਸਾਡਾ ਤਾਂ ਜਨਮ ਜਿਹੜਾ ਵਿਅਰਥ ਹੋ ਜਾਏਗਾ। ਮੈਂ ਬੱਚੇ ਨੂੰ ਇਤਨੇ ਗੁਰਸਿੱਖੀ ਦੇ ਨਿਯਮ ਦੇ ਹਿਸਾਬ ਨਾਲ ਪਾਲਿਆ, ਗੁਰੂ ਮਹਾਰਾਜ ਦੀ ਸਿੱਖੀ ਅੰਮ੍ਰਿਤਧਾਰੀ ਸਿੰਘ ਸੀ, ਔਰ ਇਹ ਬੱਚਾ ਅਗਰ ਇਸ ਤਰ੍ਹਾਂ ਆਪਣਾ ਧਰਮ ਛੱਡ ਜਾਏਗਾ ਤਾਂ ਮੇਰੇ ਵਾਸਤੇ ਤਾਂ ਬਹੁਤ ਹੀ ਸ਼ਰਮ ਦੀ ਗੱਲ ਹੈ। ਉਹ ਵਿਚਾਰਾ ਇਤਨਾ ਪਰੇਸ਼ਾਨ, ਬਹੁਤ ਹੀ ਜ਼ਿਆਦਾ ਪਰੇਸ਼ਾਨ ਹੈ, ਪਰ ਉਹ ਕਰੇਗੀ ਬਾਹਰ ਜਾ ਨਹੀਂ ਸਕਦਾ, ਪੁੱਤਰ ਨੂੰ ਮਿਲ ਨਹੀਂ ਸਕਦਾ, ਉਸਨੂੰ ਕੁਝ ਸਮਝਾ ਨਹੀਂ ਸਕਦਾ, ਉਸਨੂੰ ਗੁਰੂ ਸਾਹਿਬ ਨੂੰ ਦੀ ਯਾਦ ਨਹੀਂ ਦਿਲਾ ਸਕਦਾ, ਉਸਨੂੰ ਵਾਰ ਵਾਰ ਇਹ ਕਹਿ ਨਹੀਂ ਸਕਦਾ ਤੂੰ ਕਿਸ ਦਾ ਪੁੱਤਰ ਹੈ, ਤੂੰ ਗੁਰਸਿੱਖ ਹੈ, ਤੂੰ ਕਿਉਂ ਇਹ ਗੱਲ ਕਹਿ ਰਿਹਾ। ਪਰ ਉਸਨੂੰ ਸੁਬੇਗ ਸਿੰਘ ਨੂੰ ਇਹ ਨਹੀਂ ਪਤਾ ਸੀ ਕਿ ਉਹ ਤਾਂ ਨਸ਼ੇ ਦੇ ਜ਼ੋਰ ਵਿੱਚ, ਨਸ਼ੇ ਦੇ ਕਰਕੇ ਇਹ ਗੱਲ ਕਹਿ ਰਿਹਾ ਸੀ, ਦਿਲੋਂ ਨਹੀਂ ਕਹਿ ਰਿਹਾ ਸੀ। ਇਸ ਗੱਲ ਦਾ ਪਿਓ ਨੂੰ ਨਹੀਂ ਪਤਾ, ਪਰ ਪਿਓ ਪਰੇਸ਼ਾਨ ਹੋ ਰਿਹਾ ਕਿਉਂਕਿ ਆਵਾਜ਼ ਤਾਂ ਪੁੱਤਰ ਦੀ ਹੈ ਔਰ ਉਹ ਕਹੀ ਜਾ ਰਿਹਾ ਬਾਹਰ ਜੋ ਤੁਸੀਂ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ। ਸੋ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ। ਖੈਰ, ਉਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਪਹਿਲੇ ਪਿਓ ਨੂੰ ਸਜ਼ਾ ਦਿੱਤੀ ਜਾਏ, ਪਹਿਲੇ ਪਿਓ ਨੂੰ ਮਾਰਿਆ ਜਾਏ ਅਤੇ ਉਸ ਤੋਂ ਬਾਅਦ ਪੁੱਤਰ ਨੂੰ ਮਾਰਿਆ ਜਾਏ। ਪੁੱਤਰ ਦੇ ਸਾਹਮਣੇ ਪਿਓ ਨੂੰ ਮਾਰਾਂਗੇ ਅਤੇ ਪੁੱਤਰ ਆਪਣੇ ਆਪ ਡੋਲ ਜਾਏਗਾ। ਹੁਣ ਪਿਓ ਨੂੰ ਮਾਰਨ ਵਾਸਤੇ ਜਦੋਂ ਲਿਆਂਦਾ ਗਿਆ ਬਾਹਰ, ਸੈੱਲ ਤੋਂ ਬਾਹਰ ਲਿਆਂਦਾ ਗਿਆ ਕਿ ਇਸ ਨੂੰ ਮਾਰ ਦਿੱਤਾ ਜਾਏ, ਕਿਸੇ ਵੀ ਕਿਸ ਤਰੀਕੇ ਨਾਲ ਮਾਰਿਆ ਜਾਏ, ਇਹ ਅਜੇ ਫੈਸਲਾ ਨਹੀਂ ਹੋਇਆ ਸੀ। ਲੇਕਿਨ ਕਾਨੂੰਨ ਦੇ ਹਿਸਾਬ ਨਾਲ ਇੱਕ ਗੱਲ ਜਿਹੜੀ ਕਿ ਫਾਂਸੀ ਦੇਣ ਤੋਂ ਪਹਿਲੇ ਵੀ ਪੁੱਛੀ ਜਾਂਦੀ ਹੈ ਕਿ ਤੇਰੀ ਕੋਈ ਆਖਰੀ ਇੱਛਾ ਹੋਏ ਤਾਂ ਉਹ ਤੂੰ ਦੱਸ ਦੇ। ਸੋ ਉਸਨੂੰ ਵੀ ਇਹ ਪੁੱਛਿਆ ਗਿਆ कि कोई आखिरी इच्छा होवे तो वह दस दो। हुण उसदे मन की आखिरी इच्छा तो यही सी कि मेरा पुत्र धर्म तो ना डोले, पर वह उन्होंने मुसलमानों के तो ये गल जी उन्होंने कन्ना जूं भी नहीं लगती सी। सो अपने मन में अरदासा करी जा रहा, गुरु साहब के सामने अरदासा करी जाए, महाराज कोई करिश्मा दिखाओ, कोई ऐसा कर्म ऐसा दिखाओ मेरा पुत्र अपने धर्म तो ना डोले, जान भावें चली जाए, मार बेशक उन्होंने देन लेकिन अपना धर्म ना छड़े। उसनों की सुझिया, देखो कमाल की गल है, सुझिया कि उसके पैर में जो जुत्ती सी, सुबेग सिंह के पैर में जो जुत्ती सी, उसने जुत्ती उतारी तो जुत्ती दे जुत्ती नूं अगे रख के ये अरदास की कि मैं कई साल तैनू पा के गुरु के दरबार गया। जुत्ती नूं कहिंदा कि मैं कई साल तैनू पा के गुरु के दरबार में गया, तेरे चरणों की तूड़, गुरु महाराज मेरी जुत्ती ते संगत के चरणों की तूड़ पई हुई है, इस तूड़ की कोई करामात दिखाओ, इस तूड़ का कोई करिश्मा दिखाओ, मेरे बच्चे का धर्म वो बचाओ। सो उसे ये कह दिता कि आखिरी मेरी आखिरी इच्छा, अरदास तो बाद जो पूछा गया कि तेरी आखिरी इच्छा की है तो उसने ये कह दिता मेरी आखिरी इच्छा है कि मेरी जुत्ती लै जाओ तो मेरे पुत्र के सिर कस कस के पंज बारी मारो। उन्होंने ऐसा ही किया, जुत्तियाँ लै गए और बड़े जोर नाल कस कस के पुत्र के सिर च मारिया। हुण वह जुत्तियाँ मारने की होया, महाराज ने करिश्मा वरताया, वह नशा उतर गया, नशा उतर गया, होश आ गई तो वह उस चरण तोड़ने वाकई कितनी वड्डी करामात की, होश आई तो सोचने लग पे ओ हो मैं तो गुरु का सिख, मैं तो गुरु का सिख हाँ, ये मैं की कर रहा, जो ये कह रहे हैं जालम मैं इन्होंने पिछे पिछे बोल रहा, मैं ये तो मैं बहुत अपना जन्म जरा व्यर्थ गवा रहा। देखो उस चरण तोड़ की करामात कि उसनों होश आ गई तो उसने गुरु को माफ़ी मंगी तो कहा कि मैं बिल्कुल तुहाडा धर्म मनन तैयार नहीं हाँ, मैंने जो सज़ा देनी है तुसी वो दे दो। वह भी हैरान, सजावं देने वाले हैरान कि ये प्यो पुत्र कि मिट्टी के बने हुए हैं, किसी तरीके भी काबू नहीं आ रहे। खैर जो तो बिल्कुल वह नहीं मने तो उन्होंने वास्ते सज़ा की तजवीज़ की गई कि इन्हों चरखड़िया के उत्ते चरखड़ी के उत्ते चाड़िया जाए तो चरखड़ी में चला दिता जाए तो उत्तों चरखड़िया जड़िया सन उन्हों के किनारे ते छुरी वर्गी चीज़ तेज़ चाकू वर्गी चीज़ा किनारे ते लगी हुई सन। सो उस उत्ते रस्सी नाल बन दिता जाए, जो तो चलाया जाएगा तो वह चलनगियाँ तो इन्हों का खून जरा अपने आप निकलेगा तो ये मर जाएंगे। एक चरखड़ी प्यो वास्ते तो एक पुत्र वास्ते दो चरखड़ियाँ बनवाई गई। सो ये इतिहास में यह भी शहीदी का एक अपनी किस्म का पहला ही उदाहरण से। हुण की होया, एक चरखड़ी उत्ते सुबेग सिंह, एक चरखड़ी उत्ते शहबाज सिंह नूं रस्सी लैके बन दिता गया और एक नज़र मिली, आपस में नज़र मिली तो वह सोचते एक बारी आग्ञा मंगी कि प्यो नूं मिलन दी आग्ञा दी जाए। प्यो ने कहा मैनू मिल गया तो मैं बच्चे एक बार गलवकड़ी पा के मिलते लवान, पर आग्ञा नहीं मिली। पुत्र ने कहा कोई गल नहीं मिली, पर असी इको ही आमने सामने चरखड़ी ते असी चले हुए हैं, असी बन्ने हुए हैं, ज्यों ज्यों चरखड़ी के दंदे चलनगे खून गिरेगा जमीन उत्ते खून दियाँ नदियाँ बहनगियाँ, तो वह खून तो खून गलवकड़ी पा सकेगा, खून खून गलवकड़ी पाएगा, उसनों तुसी कभी अलग नहीं कर सकोगे। सो उन्हां दोनों ने बोले सोनियाल बोलिया, वाहिगुरु जी की फतेह बुलाई तो बोल के शहीद हो गए। और देखो उस खून दे विचों वह शहीद वह खालसा पैदा होया जो कि हमेशा तो जुल्म का नाश करने वास्ते तैयार से। सो जदों जदों असं इतिहास पढ़ते हाँ इन्हां शहीदों दीआं गल्लां करते हैं तो रोंगटे खड़े हो जाते हैं कि सजावं देने वाले दे दिमाग भी कितने तेज़ सन, नवीं तो नवीं सजावं देंदे सन, तो तन सन गुरु के सिख जिहड़े कि अपना धर्म नहीं छड़दे सन लेकिन ये सारी सजावं जिहड़ियां भुगत जाते सन। सो शहीदों का इतिहास इतना लंबा है और इतनी किस्म दीआं शहीदियां ने कि कई बहुत बहुत लंबा समा चाहिए उसनों सुनाने वास्ते। अज तक एक छोटी जी घटना मैं तुहाडे नाल सांझी कीती है, मौका लगेगा तो फिर बाकी शहीदां दी गल वी असीं करांगे, लेकिन हर वारी दी तरह एक बेनती मैं जरूर करांगी कि इहो जिहियां सारियां गल्लां प्लीज़ 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 अपने बच्चों नूं जरूर दस्या करो। अपना साडा इन्ना वडमुला इतिहास शहीदियां दा भरिया होया, जे बच्चों नूं जाणू नहीं करावांगे तो बच्चों नूं पता ही नहीं लगेगा। साडा खजाना इन्ना अनमोल है, वो खजाना असी संभाल के बैठे हैं, असी बच्चे नाल नहीं वंड रहे। सो मेरी इस बेनती प्रवान करना जी। बाकी पुलां चुकां दी खिमा अज इत्थे समाप्ति है। वाहिगुरू जी का खालसा वाहिगुरू जी की फतेह।